ਪਾਕਿਸਤਾਨ ਵੱਲੋਂ ਅਫਗਾਨਿਸਤਾਨ 'ਚ ਲੜਾਕੂਆਂ ਦੇ ਟਿਕਾਣਿਆਂ ਦੇ ਉੱਤੇ ਏਅਰਫੋਰਸ ਰਾਹੀਂ ਹਮਲੇ। ਇਮਰਾਨ ਖਾਨ ਤੇ ਹਕੂਮਤੀ ਧੜਿਆਂ ਵਿਚਕਾਰ ਗੱਲਬਾਤ ਦਾ ਅਗਲਾ ਦੌਰ ਨੇੜੇ, ਪਰ ਤੱਥੇ ਬਿਆਨ ਨਾ ਰੁਕ ਸਕੇ। ਰਿਚਰਡ ਗਰਨਲ ਦਾ ਇਮਰਾਨ ਖਾਨ ਦੇ ਹੱਕ ਦੇ ਵਿੱਚ ਬਿਆਨ ਪਾਕਿਸਤਾਨ ਦੇ ਅੰਦਰਲੇ ਮਾਮਲਿਆਂ 'ਚ ਦਖਲੇ ਸ਼ਾਜ਼ੀਆ ਮਰੀ। ਪਾਬੰਦੀ ਲੱਗੀ ਤਨਜ਼ੀਮ ਜਮਾਤੂ ਦਾਵਾ ਦੇ ਹਾਫਜ਼ ਮੱਕੀ ਲਾਹੌਰ 'ਚ ਜੱਗ ਚਲਾਣਾ ਕਰ ਗਏ। ਜ਼ੋਂਗ ਟੈਲੀਕਮਿਊਨੀਕੇਸ਼ਨ ਕੰਪਨੀ ਖਿਲਾਫ਼ ਇਸਲਾਮਾਬਾਦ ਹਾਈ ਕੋਰਟ ਦਾ ਫੈਸਲਾ, ਲੋਕਾਂ ਦੇ ਵਸੂਲੇ 2 ਅਰਬ ਰੁਪਈਏ ਵਾਪਸ ਮੋੜਨ ਦਾ ਹੁਕਮ, ਤੇ ਲਹਿੰਦੇ ਪੰਜਾਬ ਨੂੰ ਇੰਤਜ਼ਾਮੀ ਪੱਖੋਂ ਵੰਡ ਕੇ ਨਵੀਆਂ ਡਿਵੀਜ਼ਨਸ ਤੇ ਜ਼ਿਲ੍ਹੇ ਬਣਾ ਦਿੱਤੇ ਗਏ। ਇਹ SBS ਪੰਜਾਬੀ ਹੈ। ਲਹਿੰਦੇ ਪੰਜਾਬ ਦੀ ਖ਼ਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨ ਏਅਰਫੋਰਸ ਵੱਲੋਂ ਪਿਛਲੇ ਹਫ਼ਤੇ ਅਫ਼ਗਾਨਿਸਤਾਨ ਦੇ ਇਲਾਕੇ ਪਕਤੀਕਾ ਦੇ ਵਿੱਚ ਹਮਲਾ ਕਰਕੇ ਉੱਥੋਂ ਪਾਕਿਸਤਾਨ ਆ ਕੇ ਹਮਲਾ ਕਰਨ ਵਾਲੇ ਲੜਾਕੂਆਂ ਨੂੰ ਮਾਰ ਦਿੱਤਾ ਗਿਆ ਹੈ, ਜਦਕਿ ਅਫ਼ਗਾਨ ਹੁਕਮਰਾਨ ਯਾਨੀ ਅਫ਼ਗਾਨ ਤਾਲਿਬਾਨ ਦਾ ਆਖਣਾ ਹੈ ਕਿ ਇਹ ਸਾਡੀ ਧਰਤੀ 'ਤੇ ਆਜ਼ਾਦੀ ਦੇ ਖਿਲਾਫ਼ ਪੈਰ ਚੁੱਕਿਆ ਗਿਆ ਆ। ਅਫ਼ਗਾਨਿਸਤਾਨ ਇਸ ਹਮਲੇ ਦਾ ਜਵਾਬ ਦੇਣ ਦਾ ਪੂਰਾ ਹੱਕ ਰੱਖਦਾ ਹੈ। ਪਾਕਿਸਤਾਨੀ ਫਾਰਨ ਆਫਿਸ ਦਾ ਆਪਣੇ ਸਰਕਾਰੀ ਬਿਆਨ 'ਚ ਆਖਣਾ ਆ ਕਿ ਅਸੀਂ ਕਈ ਵਾਰ ਅਫ਼ਗਾਨਿਸਤਾਨ ਦੇ ਜ਼ਿੰਮੇਦਾਰਾਂ ਨੂੰ ਆਪਣੇ ਵਾਲੇ ਪਾਸਿਓਂ ਪਾਕਿਸਤਾਨ 'ਚ ਦਰ ਅੰਦਾਜ਼ੀ ਰੋਕਣ ਦਾ ਮਸਲਾ ਦੱਸਿਆ, ਪਰ ਉਹਨਾਂ ਨੇ ਇਹਦੇ 'ਤੇ ਕੋਈ ਅਮਲ ਨਹੀਂ ਕੀਤਾ। ਅਫ਼ਗਾਨ ਕੈਂਪਾਂ 'ਚੋਂ ਪਾਕਿਸਤਾਨ ਅੰਦਰ ਹੋਣ ਵਾਲੇ ਇਹਨਾਂ ਹਮਲਿਆਂ ਅਤੇ ਕਾਰਵਾਈਆਂ ਨੂੰ ਅਫ਼ਗਾਨ ਜ਼ਿੰਮੇਦਾਰ ਨਾ ਰੋਕ ਸਕੇ, ਜਦਕਿ ਦੂਸਰੇ ਪਾਸੇ ਅਫ਼ਗਾਨ ਤਾਲਿਬਾਨ ਇਸ ਗੱਲ ਦੇ ਉੱਤੇ ਕੋਈ ਤਬਸਰਾ ਨਹੀਂ ਕਰ ਰਹੇ ਕਿ ਹਮਲੇ ਉਹਨਾਂ ਵਾਲੇ ਪਾਸਿਓਂ ਹੁੰਦੇ ਰਹੇ ਜਾਂ ਨਹੀਂ। ਪਾਕਿਸਤਾਨੀ ਫਾਰਨ ਆਫਿਸ ਦਾ ਆਖਣਾ ਸੀਗਾ ਕਿ ਪਾਕਿਸਤਾਨ ਲਈ ਆਪਣੇ ਸ਼ਹਿਰੀਆਂ ਦੀ ਰਾਖੀ ਪਹਿਲਾ ਫਰਜ਼ ਹੈ, ਜਦੋਂ ਇਹ ਹਮਲੇ ਨਾ ਰੁਕਣਗੇ ਤਾਂ ਫਿਰ ਅਸੀਂ ਆਪਣੀ ਰਾਖੀ ਖਾਤਰ ਕਾਰਵਾਈ ਕਰਾਂਗੇ। ਅਫ਼ਗਾਨ ਜ਼ਿੰਮੇਦਾਰਾਂ ਦਾ ਦੁਨੀਆਂ ਦੇ ਨਾਲ ਕੀਤੇ ਉਹਨਾਂ ਸਮਝੌਤਿਆਂ ਅਤੇ ਵਾਅਦਿਆਂ ਨੂੰ ਨਿਭਾਉਣਾ ਜ਼ਰੂਰੀ ਹੈ, ਜਿਹਦੇ ਤਹਿਤ ਉਹ ਇਹ ਮੰਨੇ ਨੇ ਕਿ ਉਹਨਾਂ ਦੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ਼ ਕਿਸੇ ਵੀ ਖੂਨ ਖਰਾਬੇ ਦੀ ਕਾਰਵਾਈ ਲਈ ਨਹੀਂ ਵਰਤੀ ਜਾਏਗੀ। ਅਫ਼ਗਾਨ ਜ਼ਿੰਮੇਦਾਰਾਂ ਵੱਲੋਂ ਪਾਕਿਸਤਾਨੀ ਕੌਂਸਲ ਜਨਰਲ ਨੂੰ ਤਲਬ ਕਰਕੇ ਇਸ ਹਮਲੇ ਦੇ ਉੱਤੇ ਸਖ਼ਤ ਸਰਕਾਰੀ ਜਵਾਬ ਦੇ ਤੌਰ ਤੇ ਪਾਕਿਸਤਾਨ ਅਪਣਾਇਆ ਗਿਆ ਹੈ, ਜਿਹਦੇ 'ਚ ਆਖਿਆ ਗਿਆ ਕਿ ਪਾਕਿਸਤਾਨ ਨੇ ਆਲਮੀ ਅਸੂਲਾਂ ਨੂੰ ਤੋੜਿਆ ਹੈ। ਜਦਕਿ ਪਾਕਿਸਤਾਨ ਦਾ ਆਖਣਾ ਹੈ ਕਿ 15 ਦਿਨ ਪਹਿਲੋਂ ਅਫ਼ਗਾਨਿਸਤਾਨ ਵੱਲੋਂ ਸਾਡੀ ਫੌਜੀ ਚੌਕੀ ਦੇ ਉੱਤੇ ਹਮਲਾ ਹੋਇਆ, ਜਿਹਦੇ 'ਚ 16 ਫੌਜੀ ਜਵਾਨ ਸ਼ਹੀਦ ਹੋਏ। ਅਸੀਂ ਇਸ ਕਾਰਵਾਈ ਦਾ ਬਦਲਾ ਲੈਣ ਦਾ ਪੂਰਾ ਹੱਕ ਰੱਖਦੇ ਹਾਂ। ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਤੇ ਹਕੂਮਤੀ ਧੜੇ ਵਿਚਕਾਰ ਗੱਲਬਾਤ ਦਾ ਪਹਿਲਾ ਦੌਰ ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਦੀ ਅਗਵਾਈ 'ਚ ਪਿਛਲੇ ਹਫ਼ਤੇ ਹੋਇਆ ਸੀਗਾ, ਜਦਕਿ ਦੋਵੇਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਗੱਲਬਾਤ ਵੀ ਹੋਈ। ਇਸ ਗੱਲਬਾਤ ਦਾ ਦੂਜਾ ਦੌਰ 2 ਜਨਵਰੀ ਨੂੰ ਆ ਰਿਹਾ ਆ, ਪਰ ਦੋਵੇਂ ਪਾਸਿਓਂ ਤੱਥੇ ਬਿਆਨ ਨਹੀਂ ਰੁਕ ਰਹੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਵੱਲੋਂ ਖੁੱਲੀਆਂ 3 ਸ਼ਰਤਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਤੋਂ ਮਗਰੋਂ ਹਕੂਮਤੀ ਵਜ਼ੀਰ ਖਾਜਾ ਆਸਫ ਦਾ ਆਖਣਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਦੀ ਸ਼ਰਤ ਆਖਰੀ ਤੇ ਹੋ ਸਕਦੀ ਹੈ, ਪਹਿਲੀ ਨਹੀਂ। ਦੂਜੇ ਪਾਸੇ ਇਸ ਚੱਲਦੀ ਗੱਲਬਾਤ ਦੌਰਾਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਧਮਕੀ ਦੇ ਦਿੱਤੀ ਹੈ ਕਿ ਜੇ ਸਾਡੇ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤੇ 31 ਜਨਵਰੀ ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰਾਂਗੇ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅਲੀ ਮੁਹੰਮਦ ਖਾਨ ਦਾ ਆਖਣਾ ਆ ਕਿ ਜੇ ਹਕੂਮਤ ਗੱਲਬਾਤ ਲਈ ਤਿਆਰ ਹੈ ਤੇ ਫਿਰ ਕੋਈ ਮਸਲਾ ਨਹੀਂ, ਪਰ ਹਕੂਮਤ ਸੰਜੀਦਾ ਹੈ ਹੀ ਨਹੀਂ।
ਮੇਰੇ ਖਿਆਲ ਮੇਂ ਡੈਡ ਲਾਈਨ ਅਭੀ ਵੀ ਜ਼ਿਆਦਾ ਹੈ। ਆਪ ਯੇ ਦੇਖੀਏ, 23 ਦਸੰਬਰ ਕੋ ਪਹਿਲੀ ਨਸ਼ਿਸ਼ਤ ਹੋਈ ਹੈ, ਅਗਲੀ ਨਸ਼ਿਸ਼ਤ 2 ਜਨਵਰੀ ਕੋ ਹੋਣੀ ਹੈ। ਕਿਆ ਆਪ ਸਮਝ ਸਕਤੇ ਹੈ ਕਿ ਮੁਲਕ ਕਿਤਨੀ ਮੁਸ਼ਕਿਲਾਤ ਕਾ ਸ਼ਿਕਾਰ ਹੋ ਔਰ ਇਨ ਤਕਾਲੀਫ ਹੋ ਔਰ ਸਿਆਸੀ ਗੁਮਗੂ ਕੀ ਕੈਫੀਅਤ ਹੋ ਔਰ ਇੱਕ ਅਫਤਰੀ ਕੀ ਸੂਰਤਹਾਲ ਹੋ ਔਰ ਫੌਰੀ ਤੌਰ ਪੇ ਆਪਕੋ ਇੱਕ ਸੋਲੂਸ਼ਨ ਕੀ ਤਰਫ ਜਾਣਾ ਹੈ। ਮੇਰੇ ਤੋ ਖਿਆਲ ਮੇਂ ਅਗਰ ਆਪ ਕਰਨਾ ਚਾਹੇ ਤੋ 10 ਜਾਂ 15 ਦਿਨ ਵੀ ਬਹੁਤ ਹੋਤੇ ਹੈ, ਦਿਨ ਮੇਂ 2-2 ਬੈਠਕੇ ਵੀ ਹੋ ਸਕਤੀ ਹੈ, ਫਾਰਮੂਲੇਟ ਕਰਨੀ ਕੁਛ ਚੀਜ਼ੇ। ਫੌਰੀ ਤੌਰ ਪੇ ਯੇ ਕਮੇਟੀ ਅਡਿਆਲਾ ਗਈ, ਦੂਸਰਾ ਆਪਣਾ PM ਹਾਊਸ ਚਲੇ ਗਏ, ਵਹਾਂ ਬੈਠ ਕੇ ਰਾਤ 11-12 ਵਜੇ ਫਿਰ ਬੈਠ ਗਏ ਔਰ ਨਤੀਜਾ ਨਿਕਾਲੇ। ਜ਼ਰੂਰ ਕਮੇਟੀ ਕਮੇਟੀ ਨਾ ਖੇਲੇ, ਨਤੀਜਾ ਨਿਕਾਲੇ। ਉਸਕੇ ਲਈ 31 ਜਨਵਰੀ ਵੀ ਮੈਂ ਸਮਝਤਾ ਹੂੰ ਹਮਨੇ ਕਾਫੀ ਲੰਬੀ ਡੇਟ ਦੀ ਹੈ। ਅਗਰ ਹਕੂਮਤ ਚਾਹੇ ਜਿਸ ਤਰ੍ਹਾਂ 26ਵੀਂ ਆਇਨੀ ਤਰਮੀਮ ਮੇਂ ਦਿਨ ਰਾਤ ਲਗੇ ਹੋਏ ਥੇ, ਅਭੀ ਕਿਉਂ ਦਿਨ ਰਾਤ ਸਰਵਿਸ ਨਹੀਂ ਹੈ।
ਇਹ ਸਨ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅਲੀ ਮੁਹੰਮਦ ਖਾਨ। 20 ਜਨਵਰੀ 2025 ਨੂੰ ਰਾਜ ਸਾਹਮਣ ਜਾ ਰਹੇ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਖਾਸ ਸਲਾਹਕਾਰ ਚੁਣੇ ਗਏ। ਰਿਚਰਡ ਗ੍ਰੈਨਲ ਨੇ ਪਹਿਲਾਂ ਆਪਣੇ ਇੱਕ ਐਕਸਨਾ ਰਾਹੀਂ ਤੇ ਹੁਣ ਇੱਕ TV ਇੰਟਰਵਿਊ 'ਚ ਆਖਿਆ ਕਿ ਪਾਕਿਸਤਾਨ 'ਚ ਕੈਦ ਇਮਰਾਨ ਖਾਨ ਵੀ ਉਂਝ ਦੇ ਹੀ ਝੂਠੇ ਇਲਜ਼ਾਮਾਂ 'ਚ ਕੈਦ ਨੇ ਜਿੱਦਾਂ ਦੇ ਡੋਨਲਡ ਟਰੰਪ ਹੋਣਾਂ ਦੇ ਉੱਤੇ ਲੱਗੇ। ਇਸ ਕਰਕੇ ਇਮਰਾਨ ਖਾਨ ਨੂੰ ਝੂਠੇ ਸਿਆਸੀ ਮੁਕੱਦਮਿਆਂ 'ਚੋਂ ਬਰੀ ਕੀਤਾ ਜਾਣਾ ਚਾਹੀਦਾ ਆ, ਜਿਹਦੇ 'ਤੇ ਹਕੂਮਤੀ ਇਤਿਹਾਦੀ ਪਾਕਿਸਤਾਨ ਪੀਪਲਸ ਪਾਰਟੀ ਦੀ ਸ਼ਾਜ਼ੀਆ ਮਰੀ ਦਾ ਆਖਣਾ ਆ ਕਿ ਇਹ ਪਾਕਿਸਤਾਨ ਦੇ ਅੰਦਰਲੇ ਮਾਮਲਿਆਂ 'ਚ ਦਖਲ ਦੇਣ ਦੇ ਬਰਾਬਰ ਹੈ। ਅਮਰੀਕਾ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦਾ ਕੋਈ ਬੰਦਾ ਪਾਕਿਸਤਾਨ ਦੀ ਕਿਸੇ ਖਾਸ ਸਿਆਸੀ ਪਾਰਟੀ ਦੇ ਹੱਕ 'ਚ ਬਿਆਨ ਨਾ ਦੇਵੇ।
ਜੋ ਆਨੇ ਵਾਲੀ ਅਮਰੀਕਨ ਹਕੂਮਤ ਹੈ ਉਸਕੇ ਇੱਕ ਰਿਪ੍ਰੈਜ਼ੈਂਟੇਟਿਵ ਹੈ, ਉਨਕੀ ਤਰਫ ਸੇ ਇਹ ਬਾਤ ਆਈ ਹੈ, ਬੜੀ ਅਫਸੋਸਨਾਕ ਬਾਤ ਆਈ ਹੈ। ਹਮ ਅਮਰੀਕਾ ਕੋ ਇੱਕ ਇੰਪੋਰਟੈਂਟ ਐਲਾਏ ਸਮਝਤੇ ਹੈਂ, ਹਮ ਅਮਰੀਕਾ ਕੀ ਉਸ ਤੌਰ ਸੇ ਇੱਜ਼ਤ ਕਰਤੇ ਹੈਂ, ਲੇਕਿਨ ਅਗਰ ਅਮਰੀਕਾ ਹਮਾਰੇ ਮਾਮਲਾਤ ਮੇਂ ਮੁਦਾਖਲਤ ਕਰੇ ਔਰ ਉਨਕਾ कोई नुमाइंदा खड़ा होकर पाकिस्तान के इंटरनल मैटर, पाकिस्तान के जुडिशियल सिस्टम, पाकिस्तान के अंदर जो जस्टिस का निजाम है, जहां देखिए हमारे कानून है ना, अपने आपके यहाँ कैपिटल हिल में जो कुछ हुआ हमने तो कोई बयान नहीं दिया ना, वो आपका अंदरूनी मसला था, आपको उसको हल करना चाहिए, आप करें। और ये तो मैं समझती हूँ कि जिस तरीके से एक वन साइडेड बात कर रहा है, ये तो एक जमात का ट्रोल लग रहा है मुझे।
जबकि सियासी पंडिता मुजब ए अमरीका वालों इमरान खान की रिहाई ली पाकिस्तान ते दबाव पाउण दा एक हरबा है जिन्हों ओ वरत रहा है। पाकिस्तान च पाबंदी लगी तंजीम जमात उद दावा दे प्रधानां चों एक हाफिज अब्दुल रहमान मक्की लाहौर च पूरे हो गए ने। याद रवे कि नवंबर 2008 च भारतीय पार्लीमेंट के उत्ते होने वाले हमले का मनसूबा साज होने के इल्जामों के विचों एक अब्दुल रहमान मक्की होने भी सन, जिन्हों के जींदियां मोयां के उत्ते अमरीका वालों $2 करोड़ की रकम रखी गई सी। जबकि पंजाब सरकार वालों 2019 UNO के दबाव के बाद अमन के नुक्स पाने के इल्जाम से पाबंदी लगी तंजीम वास्ते चंदा इकट्ठा करने लई तकरीर करने के इल्जाम च अब्दुल रहमान मक्की नूं गिरफ्तार किया गया। गिरफ्तारी तो बाद वो अदालती हुक्म राही रिहा होकर बाहर ते आ गए पर लगातार बीमार रहे। अब्दुल रहमान मक्की ने सऊदी अरब तो इस्लामिक पॉलिटिक्स के PhD की सी। वह इस्लामाबाद की इस्लामिक इंटरनेशनल यूनिवर्सिटी के प्रोफेसरी छड़ के जमात उद दावा के मैंबर बने। इस तंजीम ते पहलों UNO फिर अमरीका वालों पाबंदी लगी ते फिर पाकिस्तान नू इस तंजीम नू बैन करना पिया। प्रोफेसर मक्की या अब्दुल रहमान मक्की जमात उद दावा दे प्रधान हाफिज सईद दे साले भी सन। उन्होंने इस तंजीम दे सियासी ते लड़ाकू विंग नू एक प्रधान दे पारों चलाया। उन्होंने भतीजे ने हाफिज अब्दुल रहमान मक्की दे जग चलाना करन दी मीडिया ते तस्दीक कीती है। इस्लामाबाद हाईकोर्ट ने अपने हुक्म दे विच आख्या है कि पाकिस्तान च कम करन वालियां या मोबाइल सर्विसिज देन वालियां टेलीकॉम कंपनियां मोबाइल वरतन वालियां तो सर्विसिज ते मेंटेनेंस चार्जिज नहीं लै सकदियां ते इस मद च लोकां कोलों जो रकम वसूली गई है वह उसे तरह वापस मोड़ी जाए। इस्लामाबाद हाईकोर्ट ने यह हुक्म जोंग टेलीकॉम कंपनी वालों PTA के खिलाफ दायर एक अर्जी का फैसला सुनाउंदिया होया दिता। जोंग टेलीकॉम कंपनी ने पाकिस्तान च अप्रैल 2019 तो लैके जुलाई 2019 तक मेंटेनेंस चार्जिज की मद च अपने कनैक्शन या लाइनज वरतन वालों तो 2 अरब रुपये पाकिस्तानी वसूले सन। यह रकम वापस करने लई पाकिस्तान च काम करती टेलीकम्यूनीकेशन अथॉरिटी PTA वालों उन्होंने आख्या गया पर जोंग कंपनी ने पाकिस्तान टेलीकम्यूनीकेशन अथॉरिटी के खिलाफ ही अदालत च पटिशन दायर कर दी। इस्लामाबाद हाईकोर्ट के जस्टिस मियां गुल हसन जेब ने फैसले दे विच आख्या कि कोई मोबाइल कंपनी पाकिस्तान दे विच मेंटेनेंस चार्जिज नहीं वसूल सकती, जोंग कंपनी लोगों को वसूली रकम फौरन वापस करे। लेंदे पंजाब नूं इंतजामी पक्षों एक बार फिर वंड दिता गया है। इस बारे सरकारी नोटिफिकेशन भी हो गया आ जिदे तहत लेंदे पंजाब दे हुण 36 तो वध के 41 जिले बन गए ने, जबकि 9 डिवीजन तो वध के हुण 10 बन गई ने। पूरे पंजाब चे तहसीलां दी गिनती भी वध गई है। इस नोटिफिकेशन दे तहत गुजरात शहर नूं डिवीजन ते मैट्रोपोलिटन दा दर्जा दे दिता गया आ, जबकि कुल डिवीजन्स ए ने लाहौर, रावलपिंडी, गुजरात, गुजरांवाला, फैसलाबाद, सरगोदा, मुल्तान, साईवाल, डीजी खान ते बहावलपुर। इन्हां डिवीजन्स चे लाहौर ते रावलपिंडी दीआं 7 तहसीलां ने। इंजी डेरा गाजी खान लाहौर ते रावलपिंडी डिवीजन चे 6 जिले ने ते नवी डिवीजन गुजरात दे 4 जिले ने। इस नवी इंतजामी नोटिफिकेशन च रावलपिंडी दी तहसील मरी ते अटक शहर दे इलाके तलागंग नूं नवे जिलियां दा दर्जा दिता गया आ। इन्हां डिवीजन्स दे रेवेन्यू प्रधान दी जिम्मेदारी कमिश्नर दे कोल होएगी। लो जिले दे पंजाब तो साल 2024 दे इस आखिरी खबरसार दे नाल मसूद मल्ली नूं इजाजतां दो। आउंदे हफ्ते साल 2025 दीआं मुढलियां खबरां दे निचोड़ दे नाल आप सब दे रूबरू फिर हाजर होवांगे।